ਥੋੜਾ ਜਿਹਾ ਆ ਧੱਗਾ ਆ ਜੇ ਇਹਨੂੰ ਥੋੜਾ ਜਿਹਾ ਭਾਰਾ ਕਰਕੇ ਬੋਲ ਸਿੱਧ ਦਾ ਬੁੱਧ ਦਾ ਮਤਲਬ ਹੁੰਦਾ ਦੇਣਾ ਸਦਾ ਹੀ ਸਿੱਧੀਆਂ ਦੇ ਦੇਣ ਵਾਲੇ ਹੋ ਸਦਾ ਹੀ ਬੁੱਧ ਦਾ ਬੁੱਧੀ ਦੇ ਦੇਣ ਵਾਲੇ ਹੋ ਬਿਰਧ ਕਰਤਾ ਬੁੱਧੀ ਵਿੱਚ ਵਾਧਾ ਵੀ ਤੁਸੀਂ ਕਰਦੇ ਹੋ ਤੇ ਸਿੱਧੀਆਂ ਵਿੱਚ ਵਾਧਾ ਵੀ ਤੁਸੀਂ ਕਰਦੇ ਹੋ ਦਿਮਾਗ ਵਿੱਚ ਵੀ ਬੁੱਧੀ ਵਿੱਚ ਵੀ ਮਾਇਆ ਵਿੱਚ ਵੀ ਹਰੇਕ ਚੀਜ਼ 'ਚ ਵਾਧਾ ਤੁਸੀਂ ਕਰਨਾ ਹੁੰਦਾ ਅਧੋ ਉਰਦ ਅਰਧੰ ਅਗੰ ਓ ਗਹਰਤਾ ਅਧੋ ਅਧੋ ਗਤੀ ਨੂੰ ਚਲਿਆ ਗਿਆ ਫਲਾਨਾ ਅਧੋ ਹੁੰਦਾ ਨੀਵਾਂ ਪਤਾਲ ਉਰਧ ਹੁੰਦਾ ਉੱਪਰ ਆਕਾਸ਼ ਅਰਧੰ ਹੁੰਦਾ ਵਿਚਾਲੇ ਅਰਧ ਅਰਧੋ ਅਰਧ ਸੁਆਹੰ ਪੰਜਾਹ ਪੰਜਾਹ ਪਰਸੈਂਟ ਅੱਧੋ ਅੱਧ ਮਤਲਬ ਕਿ ਆਕਾਸ਼ ਵਿੱਚ ਪਤਾਲ ਵਿੱਚ ਤੇ ਉੱਪਰ ਧਰਤੀ ਦੇ ਉੱਪਰ ਵੀ ਹਰ ਜਗ੍ਹਾ ਤੇ ਤਿੰਨਾਂ ਥਾਵਾਂ ਦੇ ਉੱਤੇ ਤੁਸੀਂ ਹਾਜ਼ਰ ਨਾਜ਼ਰ ਰਹਿੰਦੇ ਹੋ ਸਾਰਿਆਂ ਥਾਵਾਂ ਤੇ ਹੋ ਅਧੋ ਜਿਹੜੇ ਬਿਲਕੁਲ ਨੀਵੇਂ ਨੇ ਉਹ ਜਦ ਉਰਧ ਉੱਪਰ ਨੂੰ ਜਾਣ ਲੱਗਦੇ ਨੇ ਉਹਨਾਂ ਨੂੰ ਰੁਕਾਵਟ ਖੜੀ ਹੋ ਜਾਂਦੀ ਪਾਪਾਂ ਦੀ ਉਹ ਵਿਚਕਾਲੀ ਅਰਧੰ ਵਿਚਾਲੀ ਅੜ ਜਾਂਦੇ ਨੇ ਤਾਂ ਉਹਨਾਂ ਦੇ ਪਾਪਾਂ ਨੂੰ ਫਿਰ ਤੁਸੀਂ ਨਾਸ਼ ਕਰਕੇ ਉਹਨਾਂ ਦੀ ਤਰੱਕੀ ਵੀ ਤੁਸੀਂ ਕਰ ਦਿੰਦੇ ਹੋ ਅਗੰ ਓਗ ਹਰਤਾ ਅਗੰ ਜਿਹੜੇ ਪਾਪ ਨੇ ਓਗ ਮਤਲਬ ਸਮੂਹ ਇਹਨਾਂ ਨੂੰ ਹਰਤਾ ਨਾਸ਼ ਕਰਨ ਵਾਲੇ ਅਗੰ ਮਤਲਬ ਪਾਪ ਓਗ ਸਾਰੇ ਸਮੂਹ ਪਾਪ ਨੂੰ ਹਰਤਾ ਨਾਸ਼ ਕਰਨ ਵਾਲੇ ਹੋ ਤੁਸੀਂ ਚਾਹੇ ਕੋਈ ਬੰਦਾ ਨੀਚ ਹੈ ਚਾਹੇ ਕੋਈ ਮੱਧਮ ਹੈ ਚਾਹੇ ਕੋਈ ਬਿਲਕੁਲ ਹੀ ਉੱਪਰ ਉੱਤਮ ਹੈ ਸਾਰਿਆਂ ਵਿੱਚ ਜਿਹਦੇ ਵੀ ਕੋਈ ਪਾਪ ਹੋਣਗੇ ਉਹ ਤੁਸੀਂ ਵੀ ਨਾਸ਼ ਕਰਦੇ ਹੋ ਪਰੰ ਪਰਮ ਪਰਮੇਸ਼ਵਰੰ ਪ੍ਰੋਛ ਪਾਲੰ ਉਹ ਜਿਹੜਾ ਸਾਰਿਆਂ ਨਾਲੋਂ ਵੱਡਾ ਪਰਮੇਸ਼ਵਰ ਹੈ ਨਾ ਪਰੰ ਦਾ ਪਰੇ ਪਰਮ ਪਰਮ ਪਰਮੇਸ਼ਵਰੰ ਸਵਰੰ ਹੁੰਦਾ ਪਵਿੱਤਰ ਪਹਿਲਾਂ ਜੀਵ ਜੀਵ ਤੋਂ ਬਾਅਦ ਇਹਨਾਂ ਦੇ ਪਿੱਤਰ ਪਿੱਤਰ ਤੋਂ ਬਾਅਦ ਦੇਵਤੇ ਦੇਵਤਿਆਂ ਤੋਂ ਬਾਅਦ ਫਿਰ ਬ੍ਰਹਮਾ ਵਿਸ਼ਨੂੰ ਮਹੇਸ਼ ਹੋਣੀ ਇਹਨਾਂ ਤੋਂ ਵੀ ਪਰੇ ਹੋ ਕੇ ਪਰੋਛ ਮਤਲਬ ਹੁੰਦਾ ਗੁਪਤ ਪਾਲਣ ਤੁਸੀਂ ਜੀਵਾਂ ਦੀ ਗੁਪਤ ਪਾਲਣਾ ਕਰਦੇ ਪਰੇ ਤੋਂ ਪਰੇ ਹੋ ਪਰੇ ਤੋਂ ਪਰੇ ਹੋ ਜੇ ਤਾਂ ਐਂ ਅਰਥ ਕਰ ਲਈਏ ਸਿੱਧੇ ਹੀ ਜੇ ਤਾਂ ਇਉਂ ਹੀ ਕਹਿ ਦਈਏ ਵੀ ਰੱਬ ਪਰੇ ਤੋਂ ਪਰੇ ਤੋਂ ਪਰੇ ਤੋਂ ਪਰੇ ਹੈ ਇਹ ਤਾਂ ਹੋ ਗਿਆ ਸਿੱਧਾ ਜਿਹਾ ਅਰਥ ਪਰ ਪਰੇ ਤੋਂ ਪਰੇ ਕੀ ਮਤਲਬ ਹੋਇਆ ਕਿ ਦੇਵ ਪਹਿਲਾਂ ਸਾਰਿਆਂ ਨਾਲੋਂ ਸ਼੍ਰੋਮਣੀ 84 ਲੱਖ ਜੂਨ ਵਿੱਚ ਸਾਰਿਆਂ ਨਾਲੋਂ ਸ਼੍ਰੋਮਣੀ ਬੰਦਾ ਹੈ ਮਤਲਬ ਕਿ 84 ਤੋਂ ਉੱਪਰ ਬੰਦਾ ਬੰਦੇ ਤੋਂ ਉੱਪਰ ਦੇਵਤੇ ਦੇਵਤੇ ਤੋਂ ਉੱਪਰ ਤਿੰਨੇ ਦੇਵਤੇ ਫਿਰ ਉੱਤੇ ਮਾਇਆ ਫਿਰ ਉਸ ਤੋਂ ਉੱਤੇ ਹੁਣ ਤੁਸੀਂ ਗੁਪਤ ਪਾਲਣਾ ਕਰਨ ਵਾਲੇ ਸਾਡੀ ਗੁਪਤ ਰੂਪ ਵਿੱਚ ਪਾਲ ਦੇ ਕੋਲੇ ਹੀ ਖੜੇ ਹੁੰਦੇ ਹੋ ਰੋਜੀ ਰੋਟੀ ਜਿਹਨੂੰ ਜਿਹਨੂੰ ਦੇਣੀ ਆ ਉਹ ਸਭ ਜਾਣਦੇ ਹੋ ਤੁਸੀਂ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਹੇ ਦਿਆਲੂ ਦਾਤੇ ਪਰਮੇਸ਼ਰ ਜੀ ਸਦਾ ਸਦਾ ਵਾਸਤੇ ਸਰਬਦਾ ਸਰਬਦਾ ਸਾਰੇ ਸਮਿਆਂ ਵਿੱਚ ਸਿੱਧ ਭਾਵ ਪ੍ਰਸਿੱਧ ਹੋ ਮਸ਼ਹੂਰ ਹੋ ਤੁਸੀਂ ਸਾਰਿਆਂ ਨਾਲੋਂ ਵੱਡੇ ਹੋ ਅਛੇਦੀ ਅਭੇਦੀ ਅਨਾਮੰ ਅਕਾਮੰ ਅਛੇਦੀ ਹੁੰਦਾ ਛੇਦਾ ਕਰਨਾ ਕਿਸੇ ਚੀਜ਼ 'ਚ ਕੱਟਣਾ ਕੱਪੜਾ ਛੇਦਿਆ ਗਿਆ ਕੱਟਿਆ ਗਿਆ ਹੁਣ ਇੱਕ ਹੁੰਦਾ ਭੇਦੀ ਭੇਦਣਾ ਕਿਸੇ ਚੀਜ਼ ਨੂੰ ਜਿਵੇਂ ਪਹਾੜ ਦੇ ਵਿੱਚ ਕੋਈ ਚੀਜ਼ ਮਾਰ ਕੇ ਉਹਨੂੰ ਭੇਦ ਦਈਏ ਕੱਟ ਦਈਏ ਨਾ ਤਾਂ ਤੁਹਾਨੂੰ ਕੋਈ ਛੇਦਾ ਕਰ ਸਕਦਾ ਨਾ ਕੋਈ ਤੁਹਾਨੂੰ ਭੇਦਾ ਕਰ ਸਕਦਾ ਭਾਵ ਤੁਹਾਨੂੰ ਨਾ ਕੋਈ ਕੱਟ ਸਕਦਾ ਨਾ ਵੱਢ ਸਕਦਾ ਨਾ ਡੋਬ ਸਕਦਾ ਨਾ ਕੋਈ ਸਾੜ ਸਕਦਾ ਕੁਛ ਨਹੀਂ ਹੁੰਦਾ ਤੁਹਾਨੂੰ ਅਨਾਮੰਗ ਨਾਮ ਤੋਂ ਰਹਿਤੋਂ ਅਕਾਮੰਗ ਕਾਮਨਾ ਤੋਂ ਰਹਿਤੋਂ ਤੁਸੀਂ ਸਮਸਤੋ ਪਰਾਜੀ ਸਮਸਤੋ ਤੱਤੇ ਦੇ ਹੋੜੇ ਚੋਂ ਊੜਾ ਨਿਕਲਣਾ ਉਪਰਾਜੀ ਉਪਰਾਜ ਹੁੰਦਾ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਾਰਿਆਂ ਨੂੰ ਪੈਦਾ ਕਰਨ ਵਾਲੇ ਵੀ ਤੁਸੀਂ ਆਪ ਹੋ ਸਮਸਤਸਤ ਧਾਮੰ ਫਿਰ ਸਾਰਿਆਂ ਘਰਾਂ ਵਿੱਚ ਹਿਰਦਿਆਂ ਰੂਪੀ ਘਰਾਂ ਵਿੱਚ ਵੀ ਤੁਸੀਂ ਆਪ ਹੋ ਹਰੇਕ ਚਾਹੇ ਉਹ ਕੀੜੀ ਹੈ ਕੀੜੀ ਵਿੱਚ ਵੀ ਬੈਠੇ ਹੋ ਕੀਟਾਣੂ ਵਿੱਚ ਵੀ ਰੋਗਾਣੂ ਵਿੱਚ ਵੀ ਜੀਵਾਣੂ ਵਿੱਚ ਵੀ ਸ਼ੁਕਰਾਣੂ ਵਿੱਚ ਵੀ ਚਾਹੇ ਉਹ ਹਾਥੀ ਉਹਦੇ ਵਿੱਚ ਵੀ ਤੁਸੀਂ ਬੈਠੇ ਹੋ ਚਾਹੇ ਉਹ ਘਰ ਸਾਡੇ ਇੱਟਾਂ ਦੇ ਨੇ ਚਾਹੇ ਉਹ ਦੇਵ ਲੋਕਾਂ ਦੇ ਘਰ ਨੇ ਚਾਹੇ ਉਹ ਕਿਸੇ ਦੇ ਘਰ ਨੇ ਉਹ ਹਰੇਕ ਥਾਂ ਤੇ ਬੈਠੇ ਕੋਈ ਥਾਂ ਤੁਹਾਡੇ ਤੋਂ ਖਾਲੀ ਹੈ ਹੀ ਨਹੀਂ ਸਾਰੇ ਥਾਵਾਂ ਦੇ ਵਿੱਚ ਆਪ ਹੀ ਆਪ ਹੋ ਇਉਂ ਜਾਣ ਕੇ ਆਖੋ ਜਦੋਂ ਆਪਾਂ ਵਾਹਿਗੁਰੂ ਕਹਿੰਦੇ ਹਾਂ ਤਾਂ ਇਹ ਜਾਣ ਕੇ ਆਖਣਾ ਇੰਨਾ ਕੁਛ ਜਾਣ ਕੇ ਵੀ ਸਾਰਿਆਂ ਘਰਾਂ ਵਿੱਚ ਤੂੰ ਆਪ ਹੈ ਵਿਆਪਕ ਤੂੰ ਆਪ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਹਰ ਜਗ੍ਹਾ ਦੇ ਉੱਤੇ ਹੀ ਆਪ ਹੈ। ਵਾਹਿਗੁਰੂ ਵਾਹਿਗੁਰੂ ਜ਼ਿੰਦਗੀ ਕਈਆਂ ਨੇ ਤਾਂ ਜਾਪ ਸੁਣ ਤੇਰਾ ਜੋਰ ਚਾਚਰੀ ਛੰਦ ਮਹਾਰਾਜ ਤੇਰੇ ਜ਼ੋਰ ਨਾਲ ਹੀ ਕਹਿਣ ਲੱਗਿਆ ਮੇਰੇ ਚ ਕੋਈ ਬਲ ਨਹੀਂ ਹੈ ਮੈਂ ਚਾਚਰੀ ਛੰਦ ਤਾਂ ਉਚਾਰਦਾ ਹਾਂ ਪਰ ਤੇਰਾ ਜ਼ੋਰ ਇਹ ਛੰਦ ਗੁਰੂ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਕਈ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਤੇਰਾ ਜ਼ੋਰ ਤੇਰੇ ਜ਼ੋਰ ਕਹਿਤਾ ਹਾਂ ਫਿਰ ਇਸ ਤਰ੍ਹਾਂ ਇਹਨੂੰ ਵਧਾਈ ਜਾਂਦੇ ਨੇ ਤੇਰਾ ਜ਼ੋਰ ਤੇਰੀ ਸ਼ਰਨ ਫਿਰ ਪਾਰਸਨਾਥ ਦਾ ਜੀਵਨ ਜਦੋਂ ਲਿਖਿਆ ਮਹਾਰਾਜ ਨੇ 24 ਅਵਤਾਰਾਂ ਵਿੱਚ ਤਾਂ ਉੱਥੇ ਜਾ ਕੇ ਲਿਖਦੇ ਨੇ ਤੇਰੇ ਜ਼ੋਰ ਹੋਂ ਗੁੰਗਾ ਕਹਿਤਾ ਹੋਂ ਤੇਰਾ ਸਦਕਾ ਤੇਰੀ ਸ਼ਰਨ ਛੰਦ ਇੰਨਾ ਵੱਡਾ ਛੰਦ ਦਾ ਨਾਮ ਹੀ ਹੈ ਇੱਥੇ ਤੇਰਾ ਜ਼ੋਰ ਹੈ ਵੀ ਤੇਰਾ ਜ਼ੋਰ ਦਾ ਸਦਕਾ ਮੈਂ ਚਾਚਰੀ ਛੰਦ ਮੇਰੀ ਜ਼ੁਬਾਨ ਵਿੱਚ ਤੇਰਾ ਦਿੱਤਾ ਹੋਇਆ ਜ਼ੋਰ ਹੈ ਮੇਰੀ ਕਲਮ ਵਿੱਚ ਤੇਰਾ ਦਿੱਤਾ ਹੋਇਆ ਜ਼ੋਰ ਹੈ ਮੇਰੇ ਆਪਣੇ ਵਿੱਚ ਕੁਛ ਨਹੀਂ ਹੈ ਜਲੇ ਹੈ ਹੇ ਵਾਹਿਗੁਰੂ ਤੂੰ ਜਲ ਵਿੱਚ ਵੀ ਵਿਆਪਕ ਹੈ ਸਾਰੇ ਜਲ ਜੰਤੂਆਂ ਵਿੱਚ ਵੀ ਤੂੰ ਹੈ ਜਲ ਵਿੱਚ ਵੀ ਤੂੰ ਹੈ ਜਲ ਦੀ ਤਰ੍ਹਾਂ ਜਿਹੜੇ ਸਤੋ ਗੁਣੀ ਪੁਰਸ਼ ਨੇ ਉਹਨਾਂ ਵਿੱਚ ਵੀ ਤੂੰ ਹੈ ਪਾਣੀ ਦੀ ਤਰ੍ਹਾਂ ਜਿਹੜੇ ਨਿਮਾਣ ਨੂੰ ਚੱਲਦੇ ਨੇ ਉਹਨਾਂ ਵਿੱਚ ਵੀ ਤੂੰ ਹੈ ਇੱਕੋ ਹੀ ਜਲ ਹੈ ਜਲ ਦੇ ਬੜੇ ਭਾਵ ਨੇ ਥਲੇ ਹੈ ਮਹਾਰਾਜ ਥਲ ਵਿੱਚ ਵੀ ਤੂੰ ਹੈ ਖੁਸ਼ਕ ਥਾਵਾਂ ਦੇ ਉੱਤੇ ਰੇਗਿਸਤਾਨ ਵਿੱਚ ਫਿਰ ਜਿਹੜਾ ਥਲ ਖੁਸ਼ਕ ਬੰਦੇ ਨੇ ਜਿਹੜੇ ਉਹਨਾਂ ਵਿੱਚ ਵੀ ਤੂੰ ਹੈ ਫਿਰ ਜਿਹੜੇ ਥਲ ਟਿੱਬੇ ਨੇ ਉੱਚੇ ਉੱਚੇ ਉੱਚਿਆਂ ਟਿੱਬਿਆਂ ਨੂੰ ਕਹਿੰਦੇ ਹੰਕਾਰੀ ਬੰਦਾ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਇਹ ਟੋਏ ਹੁੰਦੇ ਨੇ ਡੂੰਘੇ ਤੇ ਟਿੱਬੇ ਹੁੰਦੇ ਨੇ ਉੱਚੇ ਉੱਚੇ ਬੰਦੇ ਹੰਕਾਰੀ ਟੋਏ ਹੁੰਦੇ ਨੀਵੇਂ ਨੀਚ ਆਦਮੀ ਕਹਿੰਦੇ ਜਿਹੜੇ ਟਿੱਬੇ ਨੇ ਇਹ ਵੀ ਇਹ ਟਿੱਬੇ ਦਾ ਮਿੱਟੀ ਖਿੱਚ ਕੇ ਟੋਏ ਚ ਪਾ ਦੋ ਪੱਧਰਾ ਹੋ ਗਿਆ ਮੈਦਾਨ ਤੇ ਆਪਾਂ ਹੰਕਾਰ ਤੋਂ ਰਹਿਤ ਹੋ ਗਏ ਇਸ ਕਰਕੇ ਥਲੇ ਹੈ ਥਲ ਵਿੱਚ ਮਾਰੂ ਥਲਾਂ ਵਿੱਚ ਰਹਿਣ ਵਾਲਿਆਂ ਵਿੱਚ ਹਰੇਕ ਜਗ੍ਹਾ ਵਿਆਪਕ ਹੈ ਇਹ ਸਾਡੇ ਸਰੀਰ ਵਿੱਚ ਵੀ ਹੈ ਸਾਰਾ ਕੁਛ ਜਲ ਵੀ ਆਪਣੇ ਡਾਕਟਰ ਨਹੀਂ ਕਹਿੰਦੇ ਪਾਣੀ ਮੁੱਕ ਗਿਆ ਤੇਰੇ ਸਰੀਰ ਚੋਂ ਫਿਰ ਸਾਡੇ ਸਰੀਰ ਵਿੱਚ ਤਾਂ ਜਲ ਹੈ ਹੀ ਹੈ ਜਲੇ ਹੈ ਸਾਡੇ ਸਰੀਰ ਵਿੱਚ ਖੁਸ਼ਕੀ ਵੀ ਹੈਗੀ ਥਲੇ ਹੈ ਜਿੰਨੀਆਂ ਚੀਜ਼ਾਂ ਬਾਹਰ ਨੇ ਉਨੀਆਂ ਅੰਦਰ ਨੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਬ੍ਰਹਿਮੰਡ ਵਿੱਚ ਹੈ ਉਹ ਹੀ ਪਿੰਡ ਵਿੱਚ ਹੈ ਸਰੀਰ ਵਿੱਚ ਹੈ ਅਭੀਤ ਹੈ ਅਭੀਤ ਹੁੰਦਾ ਭੀਤ ਕਹਿੰਦੇ ਪਰਦੇ ਨੂੰ ਪਰਦੇ ਤੋਂ ਰਹਿਤ ਹੈ ਅਭੇ ਹੈ ਭੈ ਤੋਂ ਰਹਿਤ ਹੈ ਤੈਨੂੰ ਕਿਸੇ ਦਾ ਡਰ ਨਹੀਂ ਹੈ ਤੇ ਇਸੇ ਪ੍ਰਕਾਰ ਭੀਤ ਕੰਧ ਨੂੰ ਵੀ ਕਹਿੰਦੇ ਨੇ ਭੀਤ ਪਰਦੇ ਨੂੰ ਵੀ ਕਹਿੰਦੇ ਨੇ ਭੀਤ ਡਰ ਨੂੰ ਵੀ ਕਹਿੰਦੇ ਨੇ ਹੁਣ ਸਾਰੇ ਵਿਦਵਾਨਾਂ ਨੇ ਆਪੋ ਆਪਣੇ ਅਰਥ ਲਿਖੇ ਨੇ ਹਰੇਕ ਦੇ ਆਪਣੇ ਅਰਥ ਨੇ ਪਰ ਆਪਾਂ ਸਾਰੇ ਇਕੱਠੇ ਕਰ ਲੈਣੇ ਨੇ ਸਾਰਿਆਂ ਦੇ ਅਰਥ ਇੱਕੋ ਹੀ ਥਾਂ ਤੇ ਇਕੱਠੇ ਕਰ ਲੈਣੇ ਵੀ ਵਾਹਿਗੁਰੂ ਤੂੰ ਡਰ ਤੋਂ ਰਹਿਤ ਵੀ ਹੈ ਤੇ ਪਰਦੇ ਤੋਂ ਰਹਿਤ ਵੀ ਹੈ ਅਭੇ ਹੈ ਭੈ ਤੋਂ ਰਹਿਤ ਵੀ ਹੈ ਭੇ ਅਸਲ ਵਿੱਚ ਜੇ ਭੱਬੇ ਨੂੰ ਦਲਾਈਆਂ ਹੋਣ ਤਾਂ ਭੈ ਬਣਦਾ ਅਭੈ ਭੈ ਤੋਂ ਰਹਿਤ ਇਹ ਜਿਹੜਾ ਅਭੇ ਹੈ ਨਾ ਇਹ ਪੂਰਾ ਅੱਖਰ ਇਹ ਤਾਂ ਬਣਦਾ ਜੇ ਇਹਦੇ ਅੱਗੇ ਜਈਆ ਲੱਗਿਆ ਹੋਵੇ ਪਰ ਮਹਾਰਾਜ ਨੇ ਜਈਆ ਲਾਇਆ ਨਹੀਂ ਮਹਾਰਾਜ ਨੇ ਆਪਣੇ ਹਿਸਾਬ ਨਾਲ ਇਸ ਨੂੰ ਲਿਖਿਆ ਅਭੇਦ ਅਰਥ ਹੁੰਦਾ ਭੇਦ ਤੋਂ ਰਹਿਤ ਹੈ ਤੇਰਾ ਕੋਈ ਭੇਦ ਨਹੀਂ ਹੈ ਕਿਉਂਕਿ ਇੱਕ ਲਾਂ ਇਹ ਚੀਜ਼ ਦਰਸਾਉਂਦੀ ਹੈ ਕਿ ਭੇਦ ਤੋਂ ਰਹਿਤ ਹੈ ਤੂੰ ਪ੍ਰਭੂ ਹੈ ਪ੍ਰਭੂ ਮਾਲਕ ਵੱਡਾ ਕਿਰਪਾਲੂ ਸਾਰਿਆਂ ਦਾ ਜੋ ਮਾਲਕ ਹੈ ਪ੍ਰਤਾਪਵਾਨ ਕਹਿੰਦੇ ਜਿਹਨੂੰ ਪ੍ਰਭੂ ਨੂੰ ਪ੍ਰਤਾਪਵਾਨ ਹੈ, ਅਜੂ ਹੈ ਅਜਨਮ ਹੈ, ਅਜੂ ਜਨਮ ਤੋਂ ਰਹਿਤ, ਤੇਰਾ ਜਨਮ ਨਹੀਂ ਹੁੰਦਾ, ਆਦੇਸ਼ ਹੈ ਦੇਸ਼ਾਂ ਤੋਂ ਰਹਿਤ ਹੈ, ਤੇਰਾ ਕੋਈ ਦੇਸ਼ ਨਹੀਂ ਹੈ, ਅਭੇਸ਼ ਹੈ ਫਿਰ ਭੇਸਾਂ ਤੋਂ ਰਹਿਤ ਹੈ, ਤੁਹਾਡਾ ਕੋਈ ਭੇਸ ਨਹੀਂ ਹੈ, ਕੋਈ ਲਿਬਾਸ ਨਹੀਂ ਹੈ, ਭੁਜੰਗ ਪ੍ਰਿਆਤ ਛੰਦ, ਭੁਜੰਗ ਸੱਪ ਦੀ ਚਾਲ ਵਾਲਾ ਛੰਦ, ਓਨੀ ਚਾਲ ਹੀ ਹੈ, ਸੱਪ ਨੂੰ ਚੱਲਦੇ ਨੂੰ ਦੇਖੋ ਖੱਬਾ ਸੱਜਾ ਇੱਕੋ ਜੈਸਾ ਹੀ ਹੁੰਦਾ, ਉਹ ਜਿੰਨਾ ਖੱਬੇ ਨੂੰ ਜਾਂਦਾ ਇੱਕ ਪਾਸੇ ਓਨਾ ਹੀ ਦੂਸਰਾ ਗੇੜਾ ਉਹਦਾ ਸੱਜੇ ਖੱਬੇ ਸੱਜੇ ਖੱਬੇ ਇਸ ਤਰ੍ਹਾਂ ਕਰਦਾ ਜਾਂਦਾ। ਇੱਥੇ ਲਿਖਿਆ ਅਗਾਧੇ ਅਬਾਧੇ ਅਨੰਦੀ ਸਰੂਪੇ, ਇਸੇ ਤਰ੍ਹਾਂ ਹੀ ਉਹਨੂੰ ਬਣਾ ਦਿੱਤਾ। ਮੱਧ ਭਾਰ ਛੰਦ ਵੀ ਇਸ ਤਰ੍ਹਾਂ ਹੀ ਆਉਂਦਾ, ਉਹਦੇ ਵਿੱਚ ਵੀ ਮੱਧ ਭਾਰ ਜਿਹਦਾ ਭਾਰ ਮੱਧ ਵਿਚਕਾਰ ਹੋਵੇ, ਭਾਵ ਅੱਧੀਆਂ ਅੱਧੇ ਅੱਖਰ ਉੱਧਰ ਨੇ, ਗੁਣ ਗਨ ਉਦਾਰ ਇੰਨਾ ਹੀ ਭਾਰ ਉਹਦੇ ਚ ਹੈ ਤੇ ਮਹਿਮਾ ਅਪਾਰ ਇੰਨਾ ਹੀ ਭਾਰ ਇੱਧਰ ਹੈ। ਮਤਲਬ ਕਿ ਜਿਵੇਂ ਛੇ ਮਾਤਰਾ ਉੱਧਰ ਕਰਤੀਆਂ ਛੇ ਉੱਧਰ ਕਰੇ, ਜਾਂ ਚਾਰ ਉੱਧਰ ਚਾਰ ਉੱਧਰ। ਭੁਜੰਗ ਪ੍ਰਿਆਤ ਛੰਦ ਅਗਾਧੇ ਅਗਾਧ ਡੂੰਘਾ, ਜਿਵੇਂ ਸਮੁੰਦਰ ਹੈ, ਸਮੁੰਦਰ ਤਾਂ ਕੁਛ ਵੀ ਨਹੀਂ ਹੈ, ਤੁਸੀਂ ਤਾਂ ਇੰਨੇ ਡੂੰਘੇ ਤੁਹਾਡਾ ਤਾਂ ਪਤਾ ਨਹੀਂ ਲੱਗਦਾ, ਤੁਹਾਡਾ ਤਾਂ ਅੰਤ ਪਾਉਣ ਚੱਲੀਏ ਤੁਹਾਡੇ ਵਿੱਚ ਹੀ ਲੀਨ ਹੋ ਜਾਈਦਾ। ਅਬਾਧੇ ਬਾਦ ਬੰਧਨ, ਬੰਨੇ ਜਾਣਾ, ਤੁਸੀਂ ਬੰਧਨ ਤੋਂ ਰਹਿਤ ਹੋ, ਤੁਹਾਨੂੰ ਕੋਈ ਬੰਨ ਨਹੀਂ ਸਕਦਾ। ਭਗਤ ਜਨ ਬੰਨ ਲੈਂਦੇ ਨੇ ਪਰ ਹੋਰ ਕੋਈ ਨਹੀਂ ਬੰਨ ਸਕਦਾ। ਜੇ ਕੋਈ ਆਖੇ ਕਿ ਮੈਂ ਬੰਨ ਦਿਆਂਗਾ, ਕ੍ਰਿਸ਼ਨ ਜੀ ਦੀ ਮਾਤਾ ਨੇ ਕਈ ਵਾਰ ਉਹਨੂੰ ਰੱਸੀ ਨਾਲ ਬੰਨਤਾ, ਮੁੜ ਕੇ ਆ ਕੇ ਲੱਭਦੀ ਫਿਰਦੀ ਕਿੱਧਰ ਗਈ ਕ੍ਰਿਸ਼ਨ ਜੀ, ਰੱਸੀ ਉੱਥੇ ਪਈ। ਉਹ ਕਹਿੰਦੇ ਮੈਂ ਬੰਨਣ 'ਚ ਨਹੀਂ ਆਉਂਦਾ, ਹਾਂ ਬੰਨ ਸਕਦਾ ਕੋਈ? ਇਸ ਕਰਕੇ ਕੋਈ ਬੰਨ ਨਹੀਂ ਸਕਦਾ ਪਰਮੇਸ਼ਰ ਨੂੰ। ਪਰਮੇਸ਼ਰ ਨੂੰ ਬੰਨਣਾ ਬੜਾ ਔਖਾ ਹੈ, ਪਰ ਪਰਮੇਸ਼ਰ ਕਈ ਵਾਰ ਆਪ ਹੀ ਜਾਣ ਬੁੱਝ ਕੇ ਆ ਫਸਦਾ ਭਗਤਾਂ ਕੋਲੇ, ਉਦੋਂ ਬੰਨਿਆ ਜਾ। ਉਹ ਕਹਿੰਦਾ ਮੈਨੂੰ ਭਗਤ ਜਨ ਬੰਨ ਲੈਣ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਜਿਵੇਂ ਸੰਗਤ ਹੈ, ਆਪਾਂ ਸਾਰੇ ਸੰਗਤ 'ਚ ਬੈਠ, ਇੱਥੇ ਹੁਣ ਬੰਨ ਕੇ ਬਿਠਾਇਆ ਹੋਇਆ, ਇੱਥੋਂ ਨਹੀਂ ਹਿਲਦਾ ਜਦ ਤੱਕ ਹੁਕਮਨਾਮਾ ਨਹੀਂ ਹੋ ਜਾਂਦਾ, ਜਦ ਤੱਕ ਦੇਗ ਨਹੀਂ ਵਰ ਜਾਂਦੀ, ਜਦ ਤੱਕ ਸੰਗਤ ਨਹੀਂ ਚਲੀ ਜਾਂਦੀ, ਉਦੋਂ ਤੱਕ ਉਹਨੂੰ ਇੱਥੇ ਹਾਜ਼ਰ ਰਹਿਣਾ ਪੈਣਾ। ਉਹ ਕਹਿੰਦਾ ਮੈਂ ਬੰਨਿਆ ਹੋਇਆ ਸੰਗਤ ਦਾ। ਦੂਜੇ ਨੂੰ ਤਾਂ ਇਉਂ ਕਹਿੰਦਾ ਤੇਰਾ ਬੰਨਿਆ, ਤੇਰਾ ਨਹੀਂ ਬੰਨਿਆ ਹੋਇਆ ਮੈਂ। ਸੱਤਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਚਿੱਠੀ ਪਾ ਤੀ ਵੀ ਤੁਸੀਂ ਇੱਥੇ ਆਓ ਦਿੱਲੀ, ਮੈਂ ਕਿਉਂਕਿ ਐਡਾ ਵੱਡਾ ਰਾਜਾ, ਪਹਿਲਾਂ ਇੱਥੇ ਆ ਕੇ ਮੈਨੂੰ ਆਪਣੀਆਂ ਕਰਾਮਾਤਾਂ ਦਿਖਾਓ, ਸ਼ਕਤੀਆਂ ਦਿਖਾਓ, ਫਿਰ ਮੈਂ ਤੁਹਾਨੂੰ ਮੰਨਾਂਗਾ। ਮਹਾਰਾਜ ਨੇ ਚਿੱਠੀ 'ਚ ਲਿਖਿਆ ਮੈਂ ਕੋਈ ਤੇਰਾ ਦੇਣਾ, ਤੇਰੇ ਪੈਸੇ ਦੇਣੇ ਮੈਂ ਕੋਈ, ਜਿਹੜਾ ਮੈਂ ਤੇਰੇ ਕੋਲ ਦਿੱਲੀ ਚੱਲ ਕੇ ਆਵਾਂ? ਮਹਾਰਾਜ ਨੇ ਚੰਗਾ ਕੜਾਕੇਦਾਰ ਜਵਾਬ ਲਿਖਤਾ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਕੋਈ ਤੁਹਾਡਾ ਬੰਨਿਆ ਹੋਇਆ ਕਿਸੇ ਦਾ? ਪਰ ਸੰਗਤ ਦੇ ਬੰਨੇ ਹੋਏ ਮਹਾਰਾਜ, ਆਪਣੇ ਪਿਆਰਿਆਂ ਦੇ ਬੰਨੇ, ਪਿਆਰੇ ਤੁਹਾਨੂੰ ਬੰਨ ਕੇ ਬਿਠਾ ਸਕਦੇ, ਹੋਰ ਤੁਸੀਂ ਕਿਸੇ ਦੇ ਵਸੀਕਾਰ ਹੁੰਦੇ ਹੀ ਨਹੀਂ ਹੋ। ਆਨੰਦੀ ਸਰੂਪੇ, ਤੁਹਾਡਾ ਸਰੂਪ ਬੜਾ ਆਨੰਦਮਈ ਹੈ। ਜਿਹੜਾ ਇੱਕ ਵਾਰੀ ਦੇਖਣ ਲੱਗ ਜੇ ਤੁਹਾਡੇ ਚਿਹਰੇ ਵੱਲ, ਮੁੜ ਕੇ ਉਹਨੂੰ ਕੁਛ ਯਾਦ ਹੀ ਨਹੀਂ ਰਹਿੰਦਾ। ਛਲੀ ਚੰਦਰਾਵਲ, ਚੰਦਰਾਵਲ ਗੋਪੀ ਨੂੰ ਕ੍ਰਿਸ਼ਨ ਜੀ ਨੇ ਛਲ ਲਿਆ ਸੀ, ਆਸਾ ਦੀ ਵਾਰ 'ਚ ਰੋਜ਼ ਪੜ੍ਹਦੇ ਹਾਂ ਆਪਾਂ। ਤੁਸੀਂ ਐਸਾ ਛਲਿਆ ਉਹਨੂੰ, ਉਹ ਸਾਰੀਆਂ ਗੋਪੀਆਂ ਨੂੰ ਤਰਕਾਂ ਕਰਦੀ ਸੀ, ਕਹਿੰਦੀ ਤੁਸੀਂ ਐਵੇਂ ਕ੍ਰਿਸ਼ਨ ਦੇ ਮਗਰ ਲੱਗੀਆਂ ਹੋਈਆਂ, ਉਹ ਚੰਗਾ ਨਹੀਂ ਹੈ, ਇਹ ਨਹੀਂ ਹੈ, ਉਹ ਕਰਦੀ ਨਹੀਂ। ਕ੍ਰਿਸ਼ਨ ਜੀ ਨੇ ਆਪਣੀ ਸ਼ਕਤੀ ਨਾਲ ਸਾਰੇ ਮਥੁਰਾ ਦੀ ਜਿਹੜੀ ਅੱਗ ਸੀ ਉਹ ਖਤਮ ਹੀ ਕਰ ਦਿੱਤੀ। ਹਰੇਕ ਘਰ 'ਚੋਂ ਅੱਗ ਬੁੱਝ ਗਈ, ਦੀਵੇ ਬੁੱਝ ਗਏ, ਕ੍ਰਿਸ਼ਨ ਜੀ ਦੇ ਘਰ ਦੀਵਾ ਜਗਦਾ। ਚੰਦਰਾਵਲ ਦੀ ਸੱਸ ਕਹਿਣ ਲੱਗੀ ਬਈ ਦੀਵਾ ਉਹਨਾਂ ਦੇ ਘਰ ਜਗਦਾ, ਤੂੰ ਉੱਥੋਂ ਲਿਆ ਜਾ ਕੇ ਆਪਣਾ ਦੀਵਾ ਜਗਾ ਕੇ, ਵੀ ਆਪਣੇ ਘਰ ਅੱਗ ਨਹੀਂ ਹੈ। ਜਿਉਂ ਅੱਗ ਲੈਣ ਗਈ, ਦੀਵੇ ਨਾਲ ਜਾ ਕੇ ਦੀਵਾ ਲਾ ਕੇ ਬਾਲਣਾ ਕੀਤਾ, ਕ੍ਰਿਸ਼ਨ ਜੀ ਇਕਦਮ ਸਾਹਮਣੇ ਆ ਗਏ। ਚੰਦਰਾਵਲ ਨੂੰ ਇਹ ਭੁੱਲ ਗਿਆ ਕਿ ਮੈਂ ਕੀ ਕਰਨ ਆਈ ਹਾਂ, ਇੰਨਾ ਸੋਹਣਾ ਸਰੂਪ ਹੈ ਤੇਰਾ, ਦੇਖ ਕੇ ਉਹ ਉਹਦੀ ਉਂਗਲ ਵੀ ਸੜ ਗਈ ਅੱਗ ਦੇ ਵਿੱਚ, ਪਰ ਉਹਨੂੰ ਇਹ ਨਹੀਂ ਪਤਾ ਲੱਗ ਮੇਰੀ ਉਂਗਲ ਸੜ ਗਈ। ਕਿ ਸੁੰਦਰ ਸਰੂਪ ਹੋ, ਤੁਹਾਡੇ ਤੇ ਅਵਤਾਰਾਂ ਦੇ ਹੀ ਸਰੂਪ ਇੰਨੇ ਸੋਹਣੇ, ਜਦ ਤੁਸੀਂ ਖਾਸ ਆਪ ਸਾਹਮਣੇ ਆਓਗੇ ਤਾਂ ਉੱਥੇ ਕਿਹੜਾ ਟਿਕੂਗਾ ਜਾ ਕੇ। ਮਤਲਬ ਕਿ ਅਵਤਾਰਾਂ ਦੇ ਹੀ ਸਰੂਪ ਇੰਨੇ ਸੁੰਦਰ ਬਣਾ ਤੇ ਤੁਸੀਂ, ਤੁਹਾਡੀਆਂ ਬਾਕੀ ਦੀਆਂ ਚੀਜ਼ਾਂ ਇੰਨੀਆਂ ਸੁੰਦਰ ਨੇ, ਤੁਹਾਡੀ ਕੁਦਰਤੀ ਇੰਨੀ ਸੁੰਦਰ ਹੈ, ਜਦ ਤੁਸੀਂ ਖੁਦ ਸਾਹਮਣੇ ਆਓਗੇ ਤਾਂ ਤੁਸੀਂ ਕੈਸੇ ਹੋਵੋਗੇ। ਆਨੰਦੀ ਸਰੂਪੇ, ਤੁਹਾਨੂੰ ਦੇਖ ਕੇ ਤਾਂ ਜੀਵ ਨੂੰ ਆਨੰਦ ਆ ਜਾਂਦਾ। ਨਮੋ ਸਰਬਮਾਨੇ ਨਮਸਕਾਰ, ਤੁਸੀਂ ਸਾਰਿਆਂ ਚ ਮਾਨਨੀਯ ਹੋ, ਮਾਣਨੀਕ ਹੋ, ਸਾਰਿਆਂ ਦੇ ਮਾਣ ਨੂੰ ਮਾਨਣ ਵਾਲੇ। ਜਦੋਂ ਕਿਸੇ ਬੰਦੇ ਦਾ ਆਪਾਂ ਆਏ ਦਾ ਮਾਣ ਸਤਿਕਾਰ ਕਰਦੇ ਹਾਂ, ਉਹਨੂੰ ਜਿਹੜੀ ਖੁਸ਼ੀ ਹੁੰਦੀ ਹੈ, ਉਹ ਖੁਸ਼ੀ ਨੂੰ ਤੁਸੀਂ ਉਸ ਬੰਦੇ ਦੇ ਵਿੱਚ ਬੈਠ ਕੇ ਮਾਣਦੇ ਹੋ। ਕੋਈ ਬਜ਼ੁਰਗ ਆਏ ਨੇ, ਗੋਡੀ ਹੱਥ ਲਾਇਆ, ਬਿਠਾਇਆ, ਸਤਿਕਾਰ ਨਾਲ ਬੁਲਾਇਆ, ਉਹਨੂੰ ਜਿਹੜੀ ਖੁਸ਼ੀ ਹੁੰਦੀ ਹੈ ਉਹ ਵੀ ਤੁਸੀਂ ਮਾਣਦੇ ਹੋ। ਸੋ ਇਸ ਕਰਕੇ ਯੁਧਿਸ਼ਠਰ ਨੇ ਕਿਹਾ ਸੀ ਪਾਂਡਵਾਂ ਨੂੰ, ਸਾਰਿਆਂ ਨੂੰ ਕਹਿੰਦਾ, ਦੇਖੋ ਬਈ ਕੋਈ ਵੀ ਆ ਜਾਏ, ਤੇ ਭਾਵੇਂ ਆਪਣੇ ਕੋਲ ਆਪਾਂ ਰਾਜੇ ਹਾਂ, ਭਾਵੇਂ ਆਪਣੇ ਕੋਲ ਗਰੀਬ ਤੋਂ ਗਰੀਬ ਆਦਮੀ ਵੀ ਆ ਜਾਵੇ, ਪਰ ਸਭ ਤੋਂ ਪਹਿਲਾਂ ਬੰਦੇ ਦਾ ਸਾਨੂੰ ਆਤਮ ਸਨਮਾਨ ਜ਼ਰੂਰ ਕਰਨਾ ਚਾਹੀਦਾ। ਕਿਹੜਾ ਸਨਮਾਨ? ਆਤਮ। ਵੀ ਹਰੇਕ ਬੰਦੇ ਦੇ ਅੰਦਰ ਇਹ ਤਾਂ ਦੇਖੋ ਨਾ, ਪਰਮਾਤਮਾ ਤਾਂ ਹੈ ਨਾ, ਠੀਕ ਹੈ, ਉਹਦੇ ਕੋਲ ਪੈਸਾ ਨਹੀਂ, ਗਰੀਬ ਹੈ, ਉਹਦੇ ਕੋਲ ਕੋਈ ਗੁਣ ਨਹੀਂ, ਉਹਦੇ ਕੋਲ ਕੁਛ ਨਹੀਂ, ਕੁਛ ਵੀ ਨਹੀਂ, ਪਰ ਜਿਹੜੀ ਵਾਹਿਗੁਰੂ ਦੀ ਜੋਤ ਆ ਉਹ ਤਾਂ ਉਹਦੇ ਅੰਦਰ ਹੈ ਨਾ। ਪਹਿਲਾਂ ਤਾਂ ਉਹ ਹਰੇਕ ਬੰਦੇ ਦਾ ਆਤਮ ਸਨਮਾਨ ਕਰਨਾ ਸਿੱਖੋ, ਕਿਉਂਕਿ ਹਰੇਕ ਬੰਦੇ ਦੇ ਅੰਦਰ ਉਹ ਆਪ ਬੈਠਾ ਹੈ। ਤੁਸੀਂ ਬੰਦੇ ਨੂੰ ਬੰਦਾ ਦੇਖ ਕੇ ਨਹੀਂ, ਤੁਸੀਂ ਤਾਂ ਆਪ ਪਰਮਾਤਮਾ ਆਇਆ। ਵੈਸੇ ਆਮ ਲੋਕ ਇਹੀਆਂ ਜਿਹੀਆਂ ਗੱਲਾਂ ਬਣਾ ਲੈਂਦੇ। ਸੋ ਜਿਵੇਂ ਦਿੱਲੀ ਦੁਕਾਨ 'ਤੇ ਕੋਈ ਭਾਣ ਲੈਣ ਆ ਗਿਆ, ਕਹਿੰਦਾ ਗਾਹਕ ਆਇਆ, ਭਗਵਾਨ ਆਇਆ, ਭਾਵੇਂ ਲੈਣ ਰੁਪਈਏ ਦੀ ਭਾਣ ਆਇਆ, ਇਹ ਦੁਕਾਨਦਾਰਾਂ ਦੇ ਟੁੱਟ ਕੇ ਵੀ ਗਾਹਕ ਆਇਆ, ਭਗਵਾਨ ਆਇਆ। ਬਾਕੀ ਗੱਲ ਤਾਂ ਠੀਕ ਹੈ, ਗਾਹਕ ਦੇ ਵਿੱਚ ਤਾਂ ਭਗਵਾਨ ਹੈ, ਪਰ ਜੇ ਆਪਣਾ ਗਾਹਕ ਨਾ ਹੋਵੇ, ਸੜਕ 'ਤੇ ਡਿੱਗਿਆ ਪਿਆ ਹੋਵੇ ਸਾਹਮਣੇ ਦੁਕਾਨ ਦੇ, ਉਹਨੂੰ ਨਹੀਂ ਚੱਕਦਾ, ਕਹਿੰਦਾ ਇਹ ਭਗਵਾਨ ਨਹੀਂ ਹੈ। ਪਰ ਜੇ ਉਹ ਇਹ ਕਹਿ ਦੇ ਮੈਂ ਤਾਂ ਤੇਰੇ ਕੋਲ ਹੀ ਸੌਦਾ ਲੈਣ ਆਇਆ ਸੀ, ਫਿਰ ਭਗਵਾਨ ਹੋ ਗਿਆ। ਪਰ ਇਹ ਤਾਂ ਦਵੈਸ਼ ਹੋ ਗਈ ਫਿਰ ਸਾਡੇ ਮਨ 'ਚ। ਮਹਾਰਾਜ ਕਹਿੰਦੇ ਦੇਖੋ ਬਈ ਸਾਰਿਆਂ ਦਾ ਮਾਣ ਸਤਿਕਾਰ ਕਰੋ। ਇਹ ਗੱਲ ਮਹਾਤਮਾ 'ਚ ਦੇਖਣ ਨੂੰ ਮਿਲਦੀ ਹੈ, ਕਿਆ ਪਸ਼ੂ, ਕਿਆ ਪੰਛੀ, ਕਿਆ ਦਰਖਤ, ਉਹ ਹਰੇਕ ਦਾ ਹੀ ਮਾਣ ਕਰਦੇ ਨੇ। ਕਹਿੰਦੇ ਹਰੇਕ ਵਿੱਚ ਹੀ ਤੂੰ ਬੈਠਾ, ਇਸ ਕਰਕੇ ਸਭਨਾਂ ਦਾ ਮਾਣ ਸਤਿਕਾਰ, ਕਿਉਂਕਿ ਆਤਮਾ ਜੈਸੀ ਸਾਡੇ ਅੰਦਰ ਹੈ ਵੈਸੀ ਪੰਛੀਆਂ ਵਿੱਚ ਵੀ ਹੈ। ਪੰਛੀਆਂ ਨੂੰ ਵੀ ਭੁੱਖ ਲੱਗਦੀ ਹੈ, ਪਿਆਸ ਲੱਗਦੀ। ਪਹਿਲਾਂ ਲੋਕ ਆਮ ਤੌਰ 'ਤੇ ਪਹਿਲਾਂ ਹੀ ਰਿਵਾਜ਼ ਹੁੰਦਾ ਸੀ, ਹੁਣ ਪਤਾ ਨਹੀਂ ਹੈ ਕਿ ਨਹੀਂ ਹੈ, ਵੀ ਆਪਣੇ ਪਰਿਵਾਰ ਦੀਆਂ ਰੋਟੀਆਂ ਤੋਂ ਦੋ ਰੋਟੀਆਂ ਵੱਧ ਲਾਉਣੀਆਂ, ਜਾਂ ਤਿੰਨ ਜਾਂ ਚਾਰ। ਗੁਰਦੁਆਰੇ ਰੋਟੀ ਭੇਜਣੀ, ਇੱਕ ਦੋ ਭਾਈ ਜੀ ਰੋਟੀਆਂ ਪਾ ਤੀਆਂ ਡਾਲੀ ਵਾਲੇ ਨੂੰ, ਇੱਕ ਰੋਟੀ ਕਿਸੇ ਜਾਨਵਰ ਨੂੰ ਪਾ ਤੀ, ਇੱਕ ਰੋਟੀ ਚਿੜੀਆਂ ਆਦਿਕ ਨੂੰ ਪਾ ਤੀ, ਜਾਂ ਕੀੜੀਆਂ ਨੂੰ ਪਾ ਤੀ। ਇੱਥੇ ਆਤਮ ਸਨਮਾਨ ਦੀ ਗੱਲ ਹੁਣ ਚੱਲਦੀ ਹੈ। ਇੱਥੇ ਕੋਈ ਇਹ ਮਤ ਨਹੀਂ ਆਉਣਾ ਵੀ ਇਹ ਫਲਾਨਾ ਮਤ ਹੈ, ਇਹ ਤਾਂ ਫਲਾਨੀ ਗੱਲ ਨਹੀਂ। ਜਦ ਤੁਸੀਂ ਖੁਦ ਇਸ ਸਟੇਜ 'ਤੇ ਆਓਗੇ ਅਵਸਥਾ 'ਚ, ਤਾਂ ਤੁਸੀਂ ਆਖੋਗੇ ਵੀ ਗੱਲ ਬਿਲਕੁਲ ਸਹੀ ਹੈ। ਪਹਿਲਾਂ ਲੋਕ ਜਾਨਵਰਾਂ ਪੰਛੀਆਂ ਦਾ ਬੜਾ ਧਿਆਨ ਰੱਖਦੇ ਸੀ, ਦਰਖਤਾਂ ਦਾ ਧਿਆਨ ਰੱਖਦੇ ਸੀ। ਅੱਜ ਦੇ ਸਮੇਂ 'ਚ ਨਾ ਤਾਂ ਕੋਈ ਦਰਖਤਾਂ ਦਾ ਧਿਆਨ ਰੱਖਦਾ, ਨਾ ਪਸ਼ੂਆਂ ਦਾ, ਨਾ ਪੰਛੀਆਂ ਦਾ। ਦੇਖੋ ਕੀੜੀਆਂ ਦੇ ਭੌਣ ਦੇ ਉੱਤੇ ਲੱਖਾਂ ਕੀੜੀਆਂ ਹੁੰਦੀਆਂ ਨੇ, ਆਪਾਂ ਇੱਕ ਲੱਖ ਬੰਦੇ ਨੂੰ ਰੋਟੀ ਖਵਾਉਣੀ ਔਖੀ ਹੈ, ਪਰ ਇੱਕ ਪਾਈਆ ਆਟਾ ਲੈ ਕੇ ਕੀੜੀਆਂ ਦੇ ਭੌਣ ਦੇ ਕੋਲ ਰੱਖ ਦਿਓ, ਇੱਕ ਲੱਖ ਕੀੜੀ ਜੇ ਉਹ ਆਟਾ ਖਾ ਗਈ, ਇੱਕ ਲੱਖ ਆਤਮਾ ਤ੍ਰਿਪਤ ਹੋ ਜਾਂਦੀ ਹੈ। ਗੱਲ ਤਾਂ ਆਤਮਾ ਨੂੰ ਤ੍ਰਿਪਤ ਕਰਨ ਦੀ ਹੈ, ਪਰ ਇਸ ਗੱਲ ਨੂੰ ਕੋਈ ਸੋਚਦਾ ਨਹੀਂ। ਲੋਕ ਇਹ ਕਹਿੰਦੇ ਇਹ ਤਾਂ ਹਿੰਦੂ ਮਤ ਆ ਗਿਆ ਜੀ, ਦੇ ਤੋ ਗਾਂ ਨੂੰ ਰੋਟੀ ਨਹੀਂ ਪਾਉਣੀ, ਇਉਂ ਤਾਂ ਫਿਰ ਆਪਾਂ ਸਭ ਨੂੰ ਭੁੱਖੇ ਮਾਰ ਦਿਆਂਗੇ। ਨਹੀਂ, ਉਹਦੇ 'ਚ ਕੋਈ ਮਤ ਨਹੀਂ ਆਉਂਦਾ, ਉਹਦੇ 'ਚ ਆਉਂਦੀ ਇਨਸਾਨੀਅਤ, ਉਹ 'ਚ ਆਉਂਦਾ ਆਤਮ ਸਨਮਾਨ। ਹਰੇਕ ਦਾ ਜੀ ਕਰਦਾ ਪਾਣੀ ਪੀਣ ਨੂੰ, ਹਰੇਕ ਦਾ ਜੀ ਕਰਦਾ ਰੋਟੀ ਖਾਣ ਨੂੰ, जिन्ना अपना करदा उन्ना दूजे का करदा। इस करके महाराज कहिंदे धन गुरु अमरदास सच्चे पातशाह लंगर सारे नूं छका के जिन्नियां रोटियां बच गईयां वह जानवरां नूं पा के फिर जिन्नियां बच गईयां वह भाई बल्लू नूं कहना भाई बल्लू रात नूं जां टोकरा हुण ना भर के रोटियां जिन्नियां बचियां सारियां दरिया च पा के आ मच्छियां खा लैणगियां। क्योंकि त्रिलोकी नाथ ने 84 लाख जून के मालक ने उन्हां नूं तो फिक्र है पर सानूं फिक्र नहीं। तो महाराज कहिंदे जे तुसीं अपना कुछ भला चाहुंदे हो तां अपने हथों कुछ दया भी करो दूजियां नूं भी दया करो पशुआं नूं भी दो पंछियों नूं दो बंदियां नूं भी दो हरेक का भला जाणो आत्म सम्मान करो। समस्ती निधाने समस्ती सारे निधाने खजाने निधान का मतलब खजाना सारे खजाने रूप तुसी हो सारे खजाने तुहाडे ही ने। नमस्तवं निरनाथे ये 6 बारी आना नमस्तवं 2 बारी पहला शुरू च आया सी हुण 6 बारी इत्थे नमस्तवं कोई औखा नहीं है नन्ना मम्मा सस्सा नमस तत्ते औंकड़ ऐड़े ते टिप्पी लागी नमस्तवं यों किन्नी बारी बोलो यों फिर हौली हौली पक जांदा नमस्तवं निरनाथे निरनाथ नाथ कहिए मालक नूं निर नहीं नमस्कार है तुहानूं तुहाडा कोई नाथ नहीं कोई मालक नहीं तुसीं ही मालक हो सब दे पर तुहाडा कोई मालक नहीं। कदे कदे बैठ के सोची तो भी रब तो पहला भी क्यों होगा यह कदों कदा है इस गल का तो भेत ही नहीं अज तक आ भी है कदों कदा तो यदा मालक कौन है। सिद्ध गुरु नानक देव जी कह लगे महाराज जिमें राजे राजा थापदा जो प्यो हों फिर पुत्र है फिर वह पुत्र है रब भी तो इस तरह ही होगा। महाराज गुरु नानक देव जी कह लगे थापया ना जाए कीता ना होए आपे आप निरंजन सोए इस करके वह निरनाथे मालक तो रह तेन नमस्कार है नमस्तवं प्रमाथे प्रमाथे चंकी तरह मसल के रख दिता दुश्मन प्रमाथे चंकी तरह आप गल मथते हैं सहज बिलोह हो जैसे तत् ना जाई चंकी तरह मथना रिड़कना विचार करना तुसी तन हो तुसी श्रेष्ठ विचार वाले हो विचार नूं रिड़क रिड़क के उहदे मक्खण निकल आउंदा। इसे प्रकार दुष्टां नूं तुसी चंगी तरह मल के सुट्टण वाले हो नमस्तवं अगंजे नमस्कार है तुहानूं तुसी अगंज गंजण तों रहत हो कट्टण तों रहत हो नमस्तवं अभंजे भंजण तों रहत टुट्टण तों रहत हो। कई भाव ने दे भंजण टुट्टणा झुकणा गल इक्को ही थोड़ी थोड़ी फर्क थोड़ा थोड़ा जिहा हुंदा है भी टुट गया फलाना बंदा तो टुट के डिग पिया वह नहीं मंजे तो उठ्या हुण करजे ने मार लिया उहनूं करजाई बंदा झुकदा ही है फिर जां झुक जाणा अभंजे पर तुसी तां ना टुटदे हो ना भजदे हो ना कितें दौड़दे हो ना भज्जणा जिवें भज गया फलाना बंदा दौड़ गया तुसी दौड़दे नहीं हो तुसी तां उत्थे खड़े रहिंदे हो। नमस्तवं अकाले नमस्कार है तुहानूं तुसी काल तो रहत हो सानू भी काल तो रहत कर लो। महाराज कहिंदे मैं इसे करके तुहानूं संगत च बुलाया मैं तुहानूं काल तो रहत कर देना मौत तो रहत। महाराज दसवें पातशाह अबलूवाल पिंड तुरे जाण भाई दान सिंह दा पिंड अबलूवाल माल विच महाराज सच्चे पातशाह कहिंदे उह कबर दे विच सामने कौन पिया लेटिया यह ज्यौंदा ही बंदा लगता कबर च पिया कोई पक्की कबर बना के उस बंदा लिटिया भाई दानशाह बंदे नूं बुला पई लिटिया होया कबर दे विच लिया बाहर कढ़ के इहनूं बाहर कढ़िया मुसलमान निकलिया। महाराज कहने तू बई कबर च पिया जिउंदा ही कहना महाराज मर तां जाणा ही है मैनूं मौत तों बहुत डर लगदा इस करके महाराज मैं ना मैं क्या मर के भी तां कबर च ही आना मैं पहले ही कबर बना के लम्मा पै गया। महाराज कहने इन्ना डर मौत का तेन कहते जे मौत तेरे तो डर लग जाए फिर ठीक है कहने महाराज यह कि हो सकता। महाराज कहने हो सकता दमदमा साहब नाल लै गए जाके खंडे बट का अमृत छकाया की नाम है कहने अजमेर शाह है
महाराज कहने तेरा नाम अजमेर सिंह रख दे। अजमेर सिंह नाम रखिया, अमर छकाया। सतगुरु कहने हुण कोई डर लग्या मौत तो? कहने महाराज हुण तां मौत मैथों डरदी, क्योंकि सतगुरु महाराज मौत तो रहत ने ते अपने सिख नूं मौत तो रहत करदे ने। धन धन बाबा दीप सिंह जी मौत तो रहत, भाई मनी सिंह जी मौत तो रहत, भाई मती दास मौत तो रहत। वो मौत तो रहत कर दिते हैं महाराज ने। जिहड़े अकाल नाल जुड़दे ने वह अकाल का रूप हो जाते हैं। नमस्तुअंग अपाले, पालन तो रहत हो तुसी, तुहानू कोई नहीं पालदा। पर आ मतलब हुंदा विशेष करके पाले, पालना तुसी सारयां दी करी जाने हो पर तुहाडी कोई पालना नहीं करदा। नमो सर्ब देसे नमस्कार है, तुसी सारयां देशां विच हो। नमो सर्ब भेसे नमस्कार है, तुहानू सारे भेस तुहाडे ही ने। सारयां भेसां विच भी हो, सारयां देशां विच भी हो। नाले कहने देश तो रहत हो, भेस तो रहत हो। कहते हां मैं आप नहीं भेस धारण करता, पर जेड़ा कोई बंदा भेस धारण करता उहदे विच तां मैं ही हुंदा ना, विच मैं सारयां दा ही हां, पर हां मैं निरलेप। नमो राज राजे, राजयां दे राजे रूप तैनू नमस्कार है। राज नाम प्रकाश दा है, प्रकाश नूं प्रगट करन वाले भाव गुप्त भेद नूं भी तुसीं प्रगट कर दिंदे हो। इस करके इहदे इक्को ही अर्थ नहीं कि राज राजे राजयां दे राजे। राज मतलब भेद, प्रकाश। किसे गल दा राज जिहड़ा डूंघे तो डूंघा है उहनूं तुसीं प्रगट कर दिंदे हो सारी दुनिया दे विच। कूड़ निखुट्टे नानका ओड़क सच रही, सामने लिया दिंदे हो गल की असली। नमो साज साजे, साज हुंदा शिंगार करना। सारयां नालों वड्डे शिंगार बाज तुसीं, जिन्नी तुसी सजाउने हो कुदरत नू, जिन्ना तुसी कुदरत राही संसार नू सजाया है, इन्ना नहीं कोई सजा सकता। तितलियां कैसियां, चिड़ियां कैसियां रंगदार बनातियां तुसी, दरख्त फुल कैसे बनाते, तुहाडी लीला दा कोई अंत नहीं। नमो साज साजे, ये साजन हारे तू सारयां नालों वड्डा साजन हार है। साज बजाउणा, साजां विच्चों साज बजाउण वाले भी तुसी, जदों अनहद शब्द वजदा तो तेरा सारयां नालों वड्डा साज है। नमो शाह शाहे, सारे शाहां दे शाह तुसी आप, बाकी सारे तुहाडे तो लैंदे ने फिर वंडदे ने। अगे वो अपने आप नूं कही जांदे ने मैं शाह हां, पर तुसी उहनां नूं देण वाले हो। नमो माह माहे, माह चंद्रमा नूं कहिंदे ने। माही ये अक्षर पंजाबी दा, माही मतलब सोहना, माह चंद्रमा, चंद्रमा होण करके सोहना। सोहणियां विच्चों सोहणियां तूं सारयां नालों सोहणा है। नमो माह माहे, हे वाहिगुरु तूं सारयां तो सोहणा है, तेरे नालों सोहणा कोई नहीं। नमो गीत गीते, गीत रूप भी तूं है ते गीत गाउण वाला भी तूं है। गीत नूं भी नमस्कार ते तैनूं भाव जस दी गल कीती है, तेरा जस करन वाला। फिर जस दे विच जस रूप होके तू आप बैठा है। नमो प्रीत प्रीते, सारिया प्रीतवाना विचों तू प्रीतवान वड्डा है, तेरी प्रीति सब तो वड्डी है। ठीक है असी प्रीति करते हैं, भगतां ने प्रीति कीती है, पर तेरी प्रीति वर्गी किसी की प्रीति भी नहीं है। प्रीत विच प्रीत रूप होके भी तू बैठदा है। नमो रोख रोखे, और रोख हुंदा रोह विच आउणा, गुस्से विच आउणा, क्रोध विच आउणा। जद तू रोख विच आउणा